ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਤੇ ਖਾਰੀ ਜੀਓ ਮੈਂ ਕਿਆ ਮਾਂਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਿਖਾਰੀ ਜੀਓ ਮੈਂ ਕਿਆ ਮਾਂਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਘੱਟ ਘੱਟ ਰਵ ਰਹਿਆ ਬਨਵਾਰੀ ਜਲ ਥਲ ਮਾਹੀਅਲ ਗੁਪਤੋ ਵਰਤੈ ਗੁਰ ਸਬਦੀ ਦੇਖ ਨਿਹਾਰੀ ਜੀਓ ਰਹਾਓ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਆਜੋਨੀ ਹੈ ਭੀ ਹੋਨੀ ਘਟ ਭੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕਉ ਇਹੋ ਜਗ ਬਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਸਤਗੁਰ ਮਿਲੈ ਤਾਂ ਗੁਰਮਤ ਪਾਈਐ ਸਾਕਤ ਬਾਜੀ ਹਾਰੀ ਜੀਓ ਸਤਗੁਰ ਬੰਧਨ ਤੋੜ ਨਿਰਾਰੇ ਬਹੁੜ ਨ ਗਰਭ ਮਜਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨ ਗਰਭ ਮਜਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੀਸਮਾਰ ਅਥਾ ਗੰਤਿਅ ਤੋਲੇ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੇ। ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂ ਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਦੇ ਮਰਕਜ਼ ਰੋਗਾਂ ਅਤੇ ਸੋਗਾਂ ਤੋਂ ਨਿਜ਼ਾਤ ਦਿਵਾਉਣ ਵਾਲੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਮਹਾਨ ਰਸ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਤਿਗੁਰੂ ਜੀ ਦੀ ਅਗੰਮੀ ਬਾਣੀ ਦਾ ਗਾਇਨ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਆਪਨੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਹੁਕਮਨਾਮੇ ਦਾ ਪਾਠ ਆਪ ਜੀਆਂ ਨੇ ਅਥਾਹ ਸ਼ਰਧਾ ਸਹਿਤ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਸਦਾਏ ਬਾਰਗਾਹ ਸਾਹਿਬ ਜੀ ਦੇ ਮੁਬਾਰਕ ਹੁਕਮਨਾਮੇ ਦੇ ਅਗੰਮੀ ਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਛੋਟੀ ਜਿਹੀ ਧਿਆਨ ਸਾਧਨਾ ਹੈ। ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋਏ ਨੇ, ਜਿਨ੍ਹਾਂ ਵਿੱਚ ਗੁਰੂਦੇਵ ਫੁਰਮਾਨ ਕਰਦੇ ਨੇ ਮਹਿਮਾ ਦੇ ਮਾਲਕ ਜੀ ਦਾ ਬਚਨ ਘੱਟ ਘੱਟ ਰਵ ਰਹਿਆ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ ਗੁਰਸ਼ਬਦੀ ਦੇਖ ਨਿਹਾਰੀ ਜੀਓ, ਇਸ ਪਾਵਨ ਬਚਨ ਦੀਆਂ ਮਰਕਜ਼ੀ ਪੰਗਤੀਆਂ ਹਨ। ਇਸ ਪਾਵਨ ਪੰਗਤੀ ਦੁਆਰਾ ਸਾਹਿਬ ਜੀ ਨੇ ਮਹਾਨ ਤਿੰਨ ਵਿਚਾਰ ਸਾਡੀ ਝੋਲੀ 'ਚ ਪਾਏ ਨੇ। ਸਭ ਤੋਂ ਪਹਿਲਾ ਵਿਚਾਰ ਹੈ ਪਰਮਾਤਮਾ ਹਰ ਸਰੀਰ ਵਿੱਚ ਬਿਰਾਜਮਾਨ ਹੈ। ਕੋਈ ਐਸਾ ਸਰੀਰ ਨਹੀਂ ਹੈ ਜਿਸ ਵਿੱਚ ਕਰਤਾ ਬਿਰਾਜਮਾਨ ਨਾ ਹੋਵੇ, ਭਾਵੇਂ ਮਨੁੱਖ ਸਰੀਰ ਹੈ, ਪਸ਼ੂਆਂ ਦਾ ਤਨ ਹੈ, ਪਹਾੜਾਂ ਦਾ, ਸਾਗਰਾਂ ਦਾ, ਸੂਰਜ, ਚੰਦਰਮਾ, ਗ੍ਰਹਿ ਨਕਸ਼ੱਤਰ, ਤਾਰੇ, ਸਿਆਰੇ, ਜ਼ਮੀਨੋ ਆਸਮਾਨ, ਕਿਸੇ ਦੇ ਤਰ੍ਹਾਂ ਦਾ ਵੀ, ਕਿਸੇ ਪ੍ਰਕਾਰ ਦਾ ਵੀ ਆਕਾਰ ਹੈ, ਵਜੂਦ ਹੈ, ਉਹ ਕਰਤਾ ਪੁਰਖ ਦਾ ਆਪਣਾ ਹੀ ਵਜੂਦ ਹੈ। ਉਸ ਬਿਨਾਂ ਹੋਰ ਕੋਈ ਦਿਖਾਈ ਨਹੀਂ ਪੈਂਦਾ। ਘੱਟ ਘੱਟ ਰਵ ਰਿਹਾ ਬਨਵਾਰੀ। ਬਨਵਾਰੀ ਤੋਂ ਮੁਰਾਦ ਹੈ ਇਸ ਸੰਸਾਰ ਦਾ ਮਾਲੀ, ਸੰਸਾਰ ਦਾ ਮਾਲਕ, ਇਸ ਸੰਸਾਰ ਨੂੰ ਚਲਾਉਣ ਵਾਲਾ। ਬਨਵਾਰੀ ਸੰਸਕ੍ਰਿਤ ਦੇ ਗ੍ਰੰਥਾਂ 'ਚ ਵਿਸ਼ਨੂੰ ਅਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਵੀ ਕਹਿੰਦੇ ਨੇ। ਉਹ ਕਹਿੰਦੇ ਨੇ ਕੁੰਦ, ਤੁਲਸੀ, ਕਮਲ ਇਤਿਆਦਕ, ਕਦੰਬ ਆਦਿਕ ਫੁੱਲਾਂ ਦੀ ਮਾਲਾ ਪਹਿਨਣ ਵਾਲਾ, ਜਿਸ ਦੀ ਮਾਲਾ ਕੰਠ ਤੋਂ ਲੈ ਕੇ ਕਦਮਾਂ ਤੱਕ ਲੰਬੀ ਆਉਂਦੀ ਹੈ। ਸੰਸਕ੍ਰਿਤ ਦੇ ਗ੍ਰੰਥਾਂ 'ਚ ਬਨਵਾਲੀ ਸ਼੍ਰੀ ਕ੍ਰਿਸ਼ਨ ਅਤੇ ਜਾਂ ਵਿਸ਼ਨੂੰ ਨੂੰ ਆਖਿਆ ਜਾਂਦਾ। ਗੁਰੂ ਨਾਨਕ ਦੇਵ ਗਰੀਬ ਨਵਾਜ਼ ਪਾਤਸ਼ਾਹ, ਕਿਉਂਕਿ ਸ਼੍ਰੀ ਕ੍ਰਿਸ਼ਨ ਜਾਂ ਵਿਸ਼ਨੂੰ ਦੇ ਉਪਾਸਕ ਨਹੀਂ ਨੇ, ਇਸ ਲਈ ਆਪ ਜਗਤ ਦੀ ਵਾੜੀ ਦਾ ਮਾਲਕ, ਜੋ ਸਾਰਾ ਇਸ ਜਗਤ ਦੀ ਵਾੜੀ ਦਾ ਮਾਲਕ ਹੈ, ਇਸ ਬਗੀਚੇ ਦਾ ਮਾਲਕ ਹੈ, ਉਸ ਲਈ ਸ਼ਬਦ ਬਨਵਾਰੀ ਵਰਤਦੇ ਨੇ। ਘੱਟ ਘੱਟ ਰਵ ਰਿਹਾ ਬਨਵਾਰੀ। ਗੁਰੂ ਅਮਰਦਾਸ ਸਾਹਿਬ ਜੀ ਦੇ ਬੋਲਾਂ ਦਾ ਪਾਠ ਕਰੀਏ ਅਤੇ ਆਪ ਵੀ ਕਹਿੰਦੇ ਹੋਏ ਸੁਣਾਈ ਪੈਂਦੇ ਨੇ, ਕਿਰਪਾ ਕਰ ਬਨਵਾਰੀਆ। ਹੇ ਜਗਤ ਰੂਪੀ ਬਗੀਚੇ ਦੇ ਮਾਲਕ, ਹੇ ਨਿਰੰਕਾਰ, ਹੇ ਕਰਤਾ ਪੁਰਖ, ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ। ਇੱਥੇ ਵੀ ਸ਼ਬਦ ਮਹਾਰਾਜ ਨੇ ਬਨਵਾਰੀ ਵਰਤਿਆ ਹੈ, ਭਾਵ ਪਰਮਾਤਮਾ ਜੋ ਸਾਰੇ ਜਗਤ ਰੂਪੀ ਜੰਗਲ ਦਾ ਮਾਲਕ ਹੈ, ਬਨ ਦਾ ਮਾਲਕ ਹੈ, ਇਸ ਬਗੀਚੇ ਦਾ ਮਾਲਕ ਹੈ, ਉਹ ਸਾਰੇ ਸਰੀਰਾਂ ਵਿੱਚ ਬਿਰਾਜਮਾਨ ਹੈ। ਇਸ ਲਈ ਕਬੀਰ ਸਾਹਿਬ ਨੇ ਇਹ ਬੋਲ ਉਸ ਮਹਾਨ ਸ਼ਰਧਾ ਰੱਖਣ ਵਾਲੀ, ਭਾਵਨਾ ਰੱਖਣ ਵਾਲੀ ਮਾਲਣ ਨੂੰ ਮੁਖਾਤਬ ਕਰਦਿਆਂ ਹੋਇਆਂ ਵੀ ਆਖੇ ਨੇ ਕਿ ਪਾਤੀ ਤੋਰੇ ਮਾਲਣੀ, ਪਾਤੀ ਪਾਤੀ ਜੀਓ। ਇਹ ਫੁੱਲ ਪੱਤੀਆਂ ਤੋੜ ਕੇ ਕਿਸੇ ਮੂਰਤੀ ਦੀ ਭੇਟਾ ਕਰਨ ਜਾ ਰਹੀ ਮਾਲਣ, ਮੈਂ ਤੈਨੂੰ ਗੁਜ਼ਾਰਿਸ਼ ਕਰਨੀ ਚਾਹੁੰਦਾ ਹਾਂ ਕਿ ਸਾਰੀਆਂ ਪੱਤੀਆਂ ਦੇ ਆਕਾਰ ਵਿੱਚ ਉਹ ਨਿਰਾਕਾਰ ਮੌਜੂਦ ਹੈ ਜਿਸ ਤੋਂ ਪੱਤੀਆਂ ਦਾ ਆਕਾਰ ਬਣਿਆ। ਪਰਮਾਤਮਾ ਇੱਕ ਹੈ ਅਤੇ ਨਿਰਾਕਾਰ ਹੈ ਅਤੇ ਸਭ ਆਕਾਰ ਵਿੱਚ ਬਿਰਾਜਮਾਨ ਹੈ। ਇਸ ਲਈ ਸਾਹਿਬ ਜੀ ਦੇ ਬੋਲ ਨੇ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਉਸ ਇੱਕ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਥਾਂ ਦਿਖਾਈ ਨਹੀਂ ਪੈਂਦਾ। ਸਰਬ ਠੌਰ ਮੈਂ ਬਿਰਾਜੇ, ਜਹਾਂ ਜਹਾਂ ਜਾਈਅਤ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਬੋਲ। ਹੇ ਨਿਰੰਕਾਰ, ਜਿੱਥੇ ਵੀ ਜਾਈਦਾ ਹੈ ਉੱਥੇ ਤੂੰ ਬਿਰਾਜਮਾਨ ਹੈ। ਆਪ ਜੀ ਦੇ ਦੋ ਅੰਮ੍ਰਿਤਮਈ ਬੋਲ ਹੋਰ ਵੀ ਨੇ, ਜਿਨ੍ਹਾਂ ਸਾਹਿਬ ਫੁਰਮਾਨ ਕਰਦੇ ਨੇ। ਕਹਿੰਦੇ ਨੇ, ਹਸਤੀ ਚੀਟੀ ਤ੍ਰਿਣ ਲੋ ਆਦੰ, ਏਕ ਖੰਡੰ ਬਸੈ ਅਨਾਦੰ। ਹਾਥੀ ਵਿੱਚ, ਕੀੜੀ ਵਿੱਚ, ਕਾਸ ਦੇ ਤਿਨਕਿਆਂ ਤੱਕ ਵੀ ਉਹ ਕਰਤਾ ਪੁਰਖ ਮੌਜੂਦ ਹੈ। ਇਹ ਹਰਿਆਲੀ ਕਾਸ ਦੇ ਤਿਨਕਿਆਂ ਵਿੱਚ ਹੋਰ ਕਿਸ ਦੀ, ਕਿਸਨੇ ਹਰਿਆ ਭਰਿਆ ਕੀਤਾ ਹੈ? ਉਸ ਬਨਵਾਰੀ ਨੇ ਹੀ ਇਹਨਾਂ ਨੂੰ ਖੂਬਸੂਰਤ ਹਰਿਆਲੀ ਬਖਸ਼ਿਸ਼ ਕੀਤੀ। ਬੜੇ ਮਹਾਂਬੋਲ ਨੇ ਸਾਹਿਬ ਜੀ ਦੇ, ਘੱਟ ਘੱਟ ਰਵ ਰਿਹਾ ਬਨਵਾਰੀ। ਬਸ ਇਹ ਨੁਕਤਾ ਕਿਧਰੇ ਮਨੁੱਖ ਦੀ ਸਮਝ ਵਿੱਚ ਆ ਜਾਏ ਨਾ ਤੇ ਮੈਂ ਅਰਜ਼ ਕਰਾਂ ਸਾਰਾ ਸੰਸਾਰ ਇੱਕ ਹੋ ਜਾਏਗਾ। ਕਿਸੇ ਦੇਸ਼ ਦੀ ਕੋਈ ਸੀਮਾ ਨਹੀਂ ਰਹਿ ਜਾਏਗੀ, ਕੋਈ ਦੁਨੀਆ ਦਾ ਵੱਖਰਾ ਵੱਖਰਾ ਮਜ਼ਹਬ ਨਹੀਂ ਰਹਿ ਜਾਏਗਾ, ਕੋਈ ਵੱਖਰੀ ਵੱਖਰੀ ਵਿਚਾਰਧਾਰਾ ਨਹੀਂ ਰਹਿ ਜਾਏਗੀ। ਕਿਤਨਾ ਮਨੁੱਖ ਔਖਾ ਹੁੰਦਾ ਹੈ ਜਦ ਇੱਕ ਦੇਸ਼ ਦੀ ਸੀਮਾ ਪਾਰ ਕਰਕੇ ਦੂਜੇ ਦੇਸ਼ ਜਾਣਾ ਪੈਂਦਾ। ਇਹ ਨਾਲ ਹੀ ਹੈ ਸ੍ਰੀ ਕਰਤਾਰਪੁਰ। ਮਸਾਂ ਹੀ ਮੈਂ ਅਰਜ਼ ਕਰਾਂ ਬਾਰਡਰ ਤੋਂ 3-3.5 ਕਿਲੋਮੀਟਰ ਹੋਵੇਗਾ। ਕਈ ਦਫ਼ਾ ਮੌਸਮ ਠੀਕ ਹੋਵੇ ਨਾ ਤਾਂ ਸ਼ਾਮੀ ਕਰਤਾਰਪੁਰ ਸਾਹਿਬ ਦੇ ਸਪੀਕਰਾਂ ਤੋਂ ਰਹਿਰਾਜ ਸਾਹਿਬ ਦੀ ਆਵਾਜ਼ ਦੇਰਾ ਬਾਬਾ ਨਾਨਕ ਸੁਣਾਈ ਪੈਂਦੀ ਹੈ ਅਤੇ ਦੇਰਾ ਬਾਬਾ ਨਾਨਕ ਦੀ ਆਸਾ ਦੀ ਵਾਰ ਦੀ ਆਵਾਜ਼ ਕਹਿੰਦੇ ਨੇ ਸ੍ਰੀ ਕਰਤਾਰਪੁਰ ਸਾਹਿਬ ਸੁਣਾਈ ਪੈਂਦੀ। ਕੋਈ ਦੂਰ ਨਹੀਂ ਹੈ ਪਰ ਸੀਮਾ ਵਿੱਚ ਹੋਣ ਕਰਕੇ ਬੜੀ ਦੂਰ ਹੈ। ਇਹ ਹੁਣੇ ਕੋਈ ਪਾਕਿਸਤਾਨ ਤੋਂ 50 ਸਿੰਘਾਂ ਦਾ ਜਥਾ ਆਇਆ ਦੀਵਾਨ ਅਸਥਾਨ 'ਤੇ ਬਿਰਾਜਮਾਨ ਨੇ ਸਾਰੇ ਰਾਤੀ ਦਾਸ ਨੂੰ ਮਿਲੇ ਸਨ। ਗੱਲਾਂ ਬਾਤਾਂ 'ਚੋਂ ਪਤਾ ਚੱਲ ਰਿਹਾ ਸੀ ਬਈ ਸੀਮਾ ਨਾ ਹੋਵੇ, ਅਗਰ ਬਾਰਡਰ ਨਾ ਹੋਵੇ ਤਾਂ ਰੋਜ਼ਾਨਾ ਹੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆ ਜਾਇਆ ਕਰਨ। ਕੋਈ ਦੂਰ ਤਾਂ ਹੈ ਨਹੀਂ, ਰੋਜ਼ ਹੀ ਆਇਆ ਜਾ ਸਕਦਾ। ਲੁਧਿਆਣੇ ਤੋਂ ਰੋਜ਼ ਸੰਗਤਾਂ ਆ ਜਾਂਦੀਆਂ ਨੇ, ਲਾਹੌਰ ਤੋਂ ਵੀ ਰੋਜ਼ ਆਇਆ ਜਾ ਸਕਦਾ, ਕੋਈ ਦੂਰ ਨਹੀਂ ਹੈਗਾ। ਮੈਂ ਅਰਜ਼ ਕਰਾਂ ਜੇ ਕਿਧਰੇ ਸੀਮਾ ਨਾ ਆਉਂਦੀ ਨਾ ਤਾਂ ਫਿਰ ਆਪਾਂ ਵੀ ਸਵੇਰੇ ਇੱਥੇ ਹਾਜ਼ਰੀ ਭਰ ਕੇ ਸ਼ਾਮਾਂ ਦੀ ਹਾਜ਼ਰੀ ਸ੍ਰੀ ਕਰਤਾਰਪੁਰ ਸਾਹਿਬ ਭਰ ਲਿਆ ਕਰਨੀ ਸੀ, ਨਨਕਾਣਾ ਸਾਹਿਬ ਦੁਪਹਿਰੇ ਜਾ ਕਥਾ ਕਰਨੀ ਸੀ। ਪਰ ਸੀਮਾਵਾਂ ਨੇ ਦੂਰੀ ਇਤਨੀ ਬਣਾ ਦਿੱਤੀ ਹੈ, ਸਾਲੋਂ ਸਾਲ ਤੜਪਣਾ ਪੈਂਦਾ ਹੈ, ਅਰਦਾਸਾਂ ਕਰਨੀਆਂ ਪੈਂਦੀਆਂ ਨੇ। ਫਿਰ ਭਾਗਾਂ ਵਾਲਿਆਂ ਨੂੰ ਇੱਧਰ ਉੱਧਰ ਗੁਰੂ ਧਾਮਾਂ ਦੇ ਦੀਦਾਰ ਪ੍ਰਾਪਤ ਹੁੰਦੇ ਨੇ, ਰੋਜ਼ ਅਰਦਾਸ ਕਰਦੇ ਹਾਂ ਜਿਨ੍ਹਾਂ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਸੀਮਾਵਾਂ ਵਿੱਚ ਪੈ ਗਈਆਂ ਨੇ, ਦੂਰੀ ਬਣ ਗਈ ਹੈ, ਅਤੇ ਜੇ ਨੁਕਤਾ ਸਮਝ ਆ ਜਾਏ, ਉਹਨਾਂ ਨੇ ਸਮਝ ਲਿਆ ਬਈ ਸਾਡਾ ਰਾਮ ਹੋਰ ਹੈ, ਇਹਨਾਂ ਦਾ ਅੱਲਾ ਹੋਰ ਹੈ, ਅੱਲਾ ਅਤੇ ਰਾਮ ਵੱਖ ਵੱਖ ਦਿਖਾਈ ਪੈਂਦੇ ਨੇ। ਬੜੇ ਸੋਹਣੇ ਕਾਲਮ ਦੇ ਦੋ ਬੋਲ ਨੇ, ਮੈਂ ਮੁਕਤਸਰ ਆਪ ਜੀ ਦੇ ਨਜ਼ਰ ਕਰਦਾ ਹਾਂ, ਧਿਆਨ ਪੂਰਵਕ ਸਰਵਣ ਕਰਨਾ। ਉਹ ਕਹਿੰਦੇ ਅੱਲਾਹ ਕਹੋ ਜਾਂ ਰਾਮ ਕਹੋ, ਨਾਮ ਏਕ ਹੈ, ਪਿਆਲੇ ਜੁਦਾ ਜੁਦਾ ਹੈ ਮਗਰ ਜਾਮ ਏਕ ਹੈ। ਇਹ ਵੇਖਣ ਨੂੰ ਦੋ ਪਿਆਲੇ ਵੱਖ ਵੱਖ ਦਿਖਾਈ ਪੈਂਦੇ ਨੇ, ਪਰ ਇਹਨਾਂ ਦੋਹਾਂ ਪਿਆਲਿਆਂ ਵਿੱਚ ਮਸਤੀ ਇੱਕੋ ਹੀ ਹੈ, ਖੁਮਾਰੀ ਇੱਕੋ ਹੀ ਹੈ, ਰਾਮ ਰਾਮ ਕਬੀਰ ਕਹਿੰਦੇ ਨੇ, ਜੁੜ ਜਾਂਦੇ ਨੇ। ਨਾਮਦੇਵ ਬੀਠਲ ਬੀਠਲ ਕਹਿੰਦੇ ਨੇ, ਸਮਾਧੀ ਲੀਨ ਹੋ ਜਾਂਦੇ ਨੇ, ਅੱਲਾਹੂ ਅੱਲਾਹੂ ਬਾਬਾ ਫਰੀਦ ਕਹਿੰਦੇ ਨੇ। ਪਰਮਾਤਮਾ ਵਿੱਚ ਅਭੇਦ ਹੋ ਗਏ ਨੇ, ਬਸ ਨਾਮ ਵੱਖਰੇ ਵੱਖਰੇ ਨੇ, ਨਿਹਾਲ ਹੋਣਾ ਤਾਂ ਇੱਕੋ ਜਿਹਾ ਹੀ ਹੈ, ਕੋਈ ਫਰਕ ਨਹੀਂ। ਇਹ ਨੁਕਤਾ ਸਮਝ ਆ ਜਾਏ ਫਿਰ ਝਗੜਾ ਨਹੀਂ ਹੋ ਸਕਦਾ। ਜਿਤਨਾ ਵੱਖਰੇਵੇਂ ਦਾ ਝਗੜਾ ਹੈ, ਪਰਮਾਤਮਾ ਤੋਂ ਦੂਰੀ ਇਸ ਦਾ ਕਾਰਨ ਹੈ। ਬੜਾ ਕੀਮਤੀ ਨੁਕਤਾ ਹੈ, ਧਿਆਨ ਪੂਰਵਕ ਸਰਵਣ ਕਰਨਾ। ਜਿਤਨਾ ਵੱਖਰੇਵੇਂ ਦਾ ਝਗੜਾ ਹੈ, ਇਹ ਸਾਰੇ ਦਾ ਕਾਰਨ ਕਰਤਾ ਪੁਰਖ ਤੋਂ ਦੂਰੀ ਬਣੀ ਹੋਈ ਹੈ। ਜਿਤਨਾ ਦੂਰ ਬੰਦਾ ਹੋਵੇਗਾ, ਝਗੜੇ ਖੜ੍ਹੇ ਕਰੇ, ਦੁਨੀਆਂ ਦੇ ਵੱਡੇ ਵੱਡੇ ਸਿੰਘਾਸਣਾਂ 'ਤੇ ਬੈਠੇ ਹੋਏ ਲੋਕ ਬਹੁਤ ਦੂਰ ਹੋ ਗਏ, ਇਸ ਲਈ ਬੜੇ ਵੱਡੇ ਝਗੜੇ ਖੜ੍ਹੇ ਕੀਤੇ, ਕਤਲੋ ਗਾਰਤ ਕੀਤੀ, ਜੈਨੋਸਾਈਡ ਹੋਇਆ। ਕੋਈ 2 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਅਤੇ ਕਾਰਨ ਕੀ ਹੈ? ਦੂਜਾ ਧਰਮ ਮਾੜਾ ਹੈ, ਮੇਰਾ ਚੰਗਾ। ਹਕੀਕਤ ਇਹ ਹੈ, ਦੂਜੇ ਨੂੰ ਬੁਰਾ ਆਖਣਾ ਹੀ ਖੋ ਜਾਂਦਾ ਹੈ, ਕੋਈ ਬੁਰਾਈ ਦਿਖਾਈ ਨਹੀਂ ਪੈਂਦੀ। ਮਹਾਰਾਜ ਜੀ ਦੇ ਮਹਾਂ ਬੋਲ ਨੇ, ਕਹਿੰਦੇ ਨੇ, ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਇਹ ਹਰ ਸਾਲ ਜਦ ਪੋਹ ਦਾ ਮਹੀਨਾ ਆਉਂਦਾ ਹੈ ਨਾ, ਸਿੱਖ ਹਿਰਦੇ ਵਲੂੰਦਰੇ ਜਾਂਦੇ ਨੇ, ਹਿਰਦਾ ਤੜਪ ਪੈਂਦਾ ਹੈ, ਯਾਦ ਆ ਜਾਂਦੀ ਹੈ, ਭਾਵੇਂ ਭੁੱਲਦਾ ਤੇ ਕਦੀ ਵੀ ਨਹੀਂ, ਫਿਰ ਵੀ ਇਹਨਾਂ ਦਿਨਾਂ ਵਿੱਚ ਵਿਸ਼ੇਸ਼ ਯਾਦ ਬਣ ਜਾਂਦੀ ਹੈ। ਧੰਨ ਧੰਨ ਮਾਤਾ ਗੁਜਰੀ ਸਾਹਿਬਾ ਦੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਜੁਝਾਰ ਸਿੰਘ, ਬਾਬਾ ਅਜੀਤ ਸਿੰਘ ਜੀ, ਕਲਗੀ ਵਾਲੇ ਪਾਤਸ਼ਾਹ ਨੇ ਇਹਨਾਂ ਦਿਨਾਂ ਵਿੱਚ ਆਪਣੇ ਦੋ ਕਰਕੇ ਦੋ ਜੋੜਿਆਂ ਨੂੰ ਸਦਕੇ ਕਰ ਦਿੱਤਾ ਸੀ, ਵਾਰ ਦਿੱਤਾ ਸੀ। ਕਾਰਨ ਕੀ ਇਹ? ਭਾਵੇਂ ਅਨੇਕਾਂ ਕਾਰਨ ਦਿਖਾਈ ਪੈਂਦੇ ਨੇ, ਪਰ ਇੱਕ ਕਾਰਨ ਇਹ ਵੀ ਹੈ ਕਿ ਦੀਵਾਨ ਸੁੱਚਾ ਆਨੰਦ ਨੂੰ ਪਰਮਾਤਮਾ ਵਰਗਾ ਹਿਰਦਾ ਧੰਨ ਧੰਨ ਮਾਤਾ ਗੁਜਰੀ ਸਾਹਿਬਾ 'ਚ ਪਰਮਾਤਮਾ ਦਿਖਾਈ ਨਹੀਂ ਪਿਆ। ਨੰਨੇ ਨੰਨੇ ਮਾਸੂਮਾਂ ਵਿੱਚ ਪਰਮਾਤਮਾ ਹੀ ਮੁਸਕਰਾ ਰਿਹਾ ਸੀ, ਪਰਮਾਤਮਾ ਹੀ ਟਹਿਕ ਰਿਹਾ ਸੀ, ਪਰ ਕਾਜ਼ੀ ਨੂੰ ਦਿਖਾਈ ਨਹੀਂ ਪਿਆ, ਵਜ਼ੀਰ ਖਾਨ ਨੂੰ ਦਿਖਾਈ ਨਹੀਂ ਪਿਆ। ਕਾਰਨ ਕੀ ਹੈ? ਮਨ ਵਿੱਚ ਇੱਕ ਫਰਕ ਬਣਿਆ ਹੋਇਆ ਹੈ, ਬਈ ਇਹ ਹੋਰ ਨੇ, ਅਸੀਂ ਹੋਰ ਹੈਗੇ। ਪਰ ਤੁਸੀਂ ਦੇਖ ਲਓ, ਪੀਰ ਬੁੱਧੂ ਸ਼ਾਹ ਦਾ ਇਹ ਫਰਕ ਮਿਟਿਆ ਹੋਇਆ। ਉਸਨੂੰ ਜਦ ਕੁਝ ਨੌਜਵਾਨ ਮਿਲੇ ਸਨ, ਆਖਿਆ, ਔਰੰਗਜ਼ੇਬ ਨੇ ਸਾਡੇ ਨਾਲ ਬੜਾ ਧੱਕਾ ਕੀਤਾ ਹੈ, ਸਾਨੂੰ ਆਪਣੀ ਸੈਨਾ 'ਚੋਂ ਕੱਢ ਦਿੱਤਾ। ਪੀਰ ਬੁੱਧੂ ਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ, ਮੈਂ ਤੁਹਾਨੂੰ ਐਸੇ ਸੈਨ ਸ਼ਾਹ ਦੀ ਸੈਨਾ ਵਿੱਚ ਭਰਤੀ ਕਰਾ ਦਿੰਦਾ ਹਾਂ, ਜਿਸ ਦਾ ਬਾਦਸ਼ਾਹਤ ਦਾ ਡੰਕਾ 3 ਲੋਕਾਂ ਵਿੱਚ ਗੂੰਜਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੈਨਾ 'ਚ ਭਰਤੀ ਕਰਾ ਦਿੱਤਾ ਪੀਰ ਬੁੱਧੂ ਸ਼ਾਹ ਨੇ। ਪਰ ਇਹਨਾਂ ਦਾ ਮਨ ਡੋਲ ਗਿਆ ਸੀ ਭੰਗਾਣੀ ਦਾ ਯੁੱਧ ਦੇਖ ਕੇ ਨਾ। ਪਹਿਲਾਂ ਇਹਨਾਂ ਸੋਚਿਆ ਵੀ ਸ਼ਕਣ ਨੂੰ ਖੁੱਲ੍ਹਾ ਮਿਲਦਾ ਹੈ, ਤਨਖਾਹ ਖੁੱਲ੍ਹੀ ਹੈ, ਘੋੜੇ ਵਧੀਆ ਨੇ, ਸਾਰਾ ਸਾਜੋ ਸਮਾਨ ਔਰੰਗਜ਼ੇਬ ਨਾਲੋਂ ਸੈਂਕੜੇ ਗੁਣਾ ਚੰਗਾ ਹੈ, ਨਾਲੇ ਇੱਥੇ ਕਿਹੜਾ ਜੰਗ ਹੋਣਾ ਹੈ। ਪਰ ਜੰਗ ਪੈ ਗਿਆ ਭੰਗਾਣੀ ਦਾ, ਅਤੇ ਦੌੜ ਗਏ ਸਾਰੇ, ਪਿੱਠ ਦੇ ਗਏ। ਇਹਨਾਂ ਦੇ ਮਨ ਵਿੱਚ ਫਰਕ ਸੀ ਬਈ ਗੁਰੂ ਹਿੰਦੂਆਂ ਦਾ ਹੈ ਅਤੇ ਅਸੀਂ ਮੁਸਲਮਾਨ ਹਾਂ, ਗੁਰੂ ਅਤੇ ਹਿੰਦੂਆਂ ਦਾ ਹੈ। ਮੈਂ ਅਰਜ਼ ਕਰਨਾ ਚਾਹੁੰਦਾ ਹੈ, ਹੁਣ ਪਟਨਾ ਸਾਹਿਬ ਦੀ ਸਰਜ਼ਮੀਨ 'ਤੇ 350 ਸਾਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਸ਼ਾਹੀ ਸਮਾਗਮ ਚੱਲਦੇ ਪਏ ਨੇ, ਜਸ਼ਨ ਚੱਲਦੇ ਪਏ, ਹਜ਼ਾਰਾਂ ਸੰਗਤਾਂ ਪਹੁੰਚ ਵੀ ਗਈਆਂ, 5 ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬ ਪਹੁੰਚੜੇ ਹਨ, 1 ਤਖ਼ਤ 'ਤੇ ਆਪ ਹੈ ਪਟਨਾ ਸਾਹਿਬ, ਬਾਕੀ 4 ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ ਪਹੁੰਚਣਗੇ, ਨਾਮ ਰੰਗੀਆਂ ਹੋਈਆਂ ਆਤਮਾਵਾਂ ਸਾਰੀ ਦੁਨੀਆਂ ਤੋਂ ਪਹੁੰਚਣਗੇ, ਪਹੁੰਚਦੀਆਂ ਪਈਆਂ, ਇਸ ਵੇਲੇ ਜਗ੍ਹਾ ਨਹੀਂ ਲੱਭਦੀ ਪਈ ਬੈਠਣ ਵਾਸਤੇ। ਭਾਵੇਂ ਬਿਹਾਰ ਸਰਕਾਰ, ਪਟਨਾ ਸਾਹਿਬ ਜੀ ਦੀ ਮੈਨੇਜਮੈਂਟ ਕਮੇਟੀ, ਸਾਰੇ ਪੱਬਾਂ ਭਾਰ ਹੋਏ ਹੋਏ ਨੇ, ਆਪ ਜਿਤਨੇ ਵੀ ਪਹੁੰਚੋਗੇ ਨਾ, ਲੱਖਾਂ ਦੀ ਗਿਣਤੀ 'ਚ ਸਭ ਨੂੰ ਰਿਹਾਇਸ਼ਾਂ ਮਿਲਣਗੀਆਂ, ਸਭ ਨੂੰ ਲੰਗਰ ਮਿਲੇਗਾ, ਸਭ ਨੂੰ ਹਰ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਵੇਗੀ। ਸੰਗਤਾਂ ਹੁਣ ਤੋਂ ਹੀ ਪਹੁੰਚਦੀਆਂ ਪਈਆਂ, ਬੜੀਆਂ ਖੁਸ਼ੀਆਂ ਹੋ ਰਹੀਆਂ, ਖੇੜੇ ਬਰਸਦੇ ਪਏ ਨੇ। ਤਹੀਂ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਪਵ ਲਇਓ। ਸਭ ਤੋਂ ਪਹਿਲੇ ਭੀਖਣ ਸਾਹਿਬ ਪਹੁੰਚ ਗਿਆ ਸੀ, ਆਖਣ ਲੱਗਾ ਖੁਦਾ ਦੀ ਆਰਾਧਨਾ ਕਰਦਾ, ਅੱਲਾਹੂ ਦਾ ਜਪ ਕਰਦਾ, ਉਸੇ ਦਾ ਹੀ ਪ੍ਰਚਾਰ ਕਰਦਾ ਰਿਹਾ ਹਾਂ, ਪਰ ਅੱਜ ਉਸ ਖੁਦਾ ਦਾ ਦੀਦਾਰ ਕਰਨ ਵਾਸਤੇ ਆਇਆ, ਮੈਂ ਤੇ ਖੁਦਾ ਦਾ ਦੀਦਾਰ ਕਰਨਾ ਹੈ। ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ, ਹਾਲੇ 14-15 ਦਿਨ ਸਰੀਰ ਦੀ ਅਵਸਥਾ ਹੈ, ਹਾਲੇ ਦੀਦਾਰ ਨਹੀਂ ਕਰਾ ਸਕਦੇ, ਫਿਰ ਕਦੀ ਆ ਜਾਣ। ਭੀਖਣ ਸਾਹਿਬ ਕਹਿਣ ਲੱਗੇ, ਕੋਈ ਗੱਲ ਨਹੀਂ, ਜਦੋਂ ਦੀਦਾਰ ਹੋਏਗਾ ਉਦੋਂ ਕਰਾ ਦੇਣਾ, ਮੈਨੂੰ ਕੋਈ ਕਾਹਲ ਨਹੀਂ ਹੈ, ਮੈਂ ਕੋਈ ਤੁਹਾਡੀ ਮਰਿਆਦਾ ਭੰਗ ਨਹੀਂ ਕਰਨਾ ਚਾਹੁੰਦਾ, ਮੈਂ ਤੇ ਤਲਬੇ ਦੀਦਾਰ ਵਾਸਤੇ ਆਇਆ, ਦੀਦਾਰ ਦਾ ਖਾਸਤਗਾਰ ਹਾਂ, ਮੈਨੂੰ ਦੀਦਾਰ ਦੀ ਚਾਹਤ ਹੈ, ਭਾਵੇਂ 50 ਸਾਲਾਂ ਬਾਅਦ 100 ਸਾਲਾਂ ਬਾਅਦ ਵੀ ਦੀਦਾਰ ਹੁੰਦਾ ਨਾ। ਪੀਰ ਭੀਖਣ ਸਾਹਿਬ ਜਾਣ ਵਾਲਾ ਨਹੀਂ ਸੀ, ਉਹਦੇ ਮਨ ਵਿੱਚ ਕੋਈ ਸਵਾਲ ਵੀ ਨਹੀਂ ਸੀ। ਇਹ ਜਿਹੜਾ ਦੋ ਕੁਜੀਆਂ ਅੱਗੇ ਕੀਤੀਆਂ ਨੇ ਨਾ, ਇਹ ਉਹਨਾਂ ਲੋਕਾਂ ਦਾ ਸਵਾਲ ਹੈ ਜਿਨ੍ਹਾਂ ਦੇ ਮਨ ਵਿੱਚ ਦੁਬਦਾ ਹੈ, ਜੋ ਘੱਟ ਘੱਟ ਬਨਵਾਰੀ ਨੂੰ ਰਵਿਆ ਹੋਇਆ ਨਹੀਂ ਜਾਣਦੇ, ਉਹਨਾਂ ਲੋਕਾਂ ਦਾ ਸਵਾਲ ਹੈ। ਵਰਨਾ ਸਾਈਂ ਮੀਆਂ ਮੀਰ ਦਾ ਕੋਈ ਸਵਾਲ ਰਿਹਾ ਹੀ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਖ ਕੇ। ਜਿਸ ਪੀਰ ਭੀਖਣ ਸਾਹਿਬ ਨੂੰ ਇਹ ਬੋਧ ਹੋ ਗਿਆ ਕਿ ਖੁਦਾਈ ਨੂਰ ਪਟਨੇ 'ਤੇ ਪ੍ਰਗਟ ਹੋਇਆ, ਉਸਨੂੰ ਸ਼ੱਕ ਥੋੜ੍ਹਾ ਰਿਹਾ ਹੋਵੇਗਾ ਕਿ ਸਾਰਿਆਂ ਦਾ ਕਿ ਕਿਸੇ ਇੱਕ ਦਾ ਹੈ। ਲੋਕਾਂ ਨੂੰ ਸ਼ੱਕ ਹੈ, ਲੋਕਾਂ ਦਾ ਸ਼ੱਕ ਕੱਢਣ ਲਈ ਉਹ ਦੋ ਬਰਤਨ ਦੋ ਕੁਜੀਆਂ ਅੱਗੇ ਪਏ ਕਰਦੇ ਨੇ, ਅਤੇ ਕਲਗੀ ਵਾਲੇ ਪਾਤਸ਼ਾਹ ਨੇ ਮੁਸਕਰਾਉਂਦਿਆਂ ਹੋਇਆਂ ਆਪਣੇ ਦੋਨੋਂ ਹੱਥ ਦੋਹਾਂ 'ਤੇ ਹੀ ਰੱਖ ਦਿੱਤੇ, ਮੈਂ ਸਭ ਦਾ ਸਾਂਝਾ ਹਾਂ। ਭੀਖਣ ਸਾਹਿਬ ਨੇ ਪੁਕਾਰ ਕੇ ਕਿਹਾ, ਮੇਰਾ ਅੱਲਾ ਹੈ, ਮੇਰਾ ਖੁਦਾ ਹੈ, ਮੇਰਾ ਰਹਿਬਰ ਹੈ। ਕੁਝ ਸਮੇਂ ਬਾਅਦ ਉੱਥੇ ਇੱਕ ਹੋਰ ਭਗਤ ਸੀ ਜਿਸ ਦਾ ਨਾਮ ਭਗਤ ਸ਼ਿਵ ਰਾਮ ਦੱਤ ਬ੍ਰਾਹਮਣ, ਬ੍ਰਾਹਮਣ ਖਾਨਦਾਨ ਦਾ ਸੀ। ਇਹ ਸ਼੍ਰੀ ਰਾਮ ਰੂਪ ਵਿੱਚ ਪਰਮਾਤਮਾ ਦੀ ਆਰਾਧਨਾ ਕਰਦਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦੀਦਾਰ ਕੀਤਾ, ਚਰਨ ਚੁੰਮ ਲਏ, ਸਦਕੇ ਹੋਇਆ, ਅਤੇ ਪਟਨਾ ਸਾਹਿਬ ਦੀਆਂ ਗਲੀਆਂ ਵਿੱਚ ਦੋਵੇਂ ਬਾਹਾਂ ਖੜੀਆਂ ਕਰਕੇ ਉੱਚੀ ਉੱਚੀ ਹੋਕਾ ਦੇਣ ਲੱਗ ਪਿਆ। ਆਖਿਆ, ਪਟਨੇ ਦੇ ਲੋਗੋ, ਦੁਨੀਆਂ ਦੇ ਲੋਗੋ, ਨਿਰਾ ਭੀਖਣ ਸਾਹਿਬ ਦਾ ਖੁਦਾ ਹੀ ਨਾ ਜਾਣਿਓ ਗੁਰੂ ਗੋਬਿੰਦ ਸਿੰਘ ਮਹਾਰਾਜ, ਕੇਵਲ ਭੀਖਣ ਸਾਹਿਬ ਦਾ ਖੁਦਾ ਹੀ ਨਹੀਂ ਹੈ, ਭੀਖਣ ਸਾਹਿਬ ਸੱਚ ਕਹਿੰਦੇ ਨੇ ਮੇਰਾ ਖੁਦਾ ਹੈ, ਪਰ ਮੈਂ ਬੁਲੰਦ ਬਾਂਗ ਕਹਿੰਦਾ ਹਾਂ, ਪੁਕਾਰ ਕੇ ਕਹਿੰਦਾ ਹਾਂ, ਮੇਰਾ ਰਾਮ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਮੇਰਾ ਰਾਮ ਵੀ ਇਹੀ ਹੈ। ਅੱਲਾ ਵਿੱਚ ਅਤੇ ਰਾਮ ਵਿੱਚ ਫਰਕ ਕੀ ਹੈਗਾ? ਅੱਲਾ ਕਹੋ ਜਾਂ ਰਾਮ ਕਹੋ, ਨਾਮ ਏਕ ਹੈ, ਬਸ ਪਿਆਲੇ ਜੁਦਾ ਜੁਦਾ ਹੈ, ਮਗਰ ਜਾਮ ਏਕ ਹੈ, ਸਰੂਰ ਇੱਕੋ ਜਿਹਾ ਹੀ ਹੈ, ਫਰਕ ਕੋਈ ਨਹੀਂ। ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਪੀਰ ਬੁੱਧੂ ਸ਼ਾਹ ਦਾ ਫਰਕ ਮਿਟ ਗਿਆ ਸੀ, ਆਪਣੇ ਦੋ ਪੁੱਤਰ ਇਸਨੇ ਭੇਟ ਕੀਤੇ ਭਗਾਣੀ ਦੇ ਯੁੱਧ ਵਿੱਚ, ਮਹਾਰਾਜ ਜੀਆਂ ਦੇ ਕੰਮ ਆ ਗਏ, ਸਤਿਗੁਰੂ ਨੇ ਮਿਹਰ ਕਰਕੇ ਕੇਸ ਬਖਸ਼ਿਸ਼ ਕੀਤੇ, ਕੰਘਾ ਬਖਸ਼ਿਸ਼ ਕੀਤਾ ਅਤੇ ਨਾਲ ਸਿਰੋਪਾ ਵੀ ਬਖਸ਼ਿਸ਼ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹਨਾਂ ਦੇ ਹਿਰਦੇ 'ਚੋਂ ਫਰਕ ਨਿਕਲ ਗਿਆ, ਮਹਾਰਾਜ ਨੇ ਗਲ ਨਾਲ ਲਾ ਲਿਆ, ਕਿਹਾ ਫਰਕ ਕੋਈ ਨਹੀਂ। ਭਾਵੇਂ ਬਾਅਦ ਵਿੱਚ ਸਡੋਰੇ ਦੇ ਹਾਕਮ ਨੇ ਪੀਰ ਬੁੱਧੂ ਸ਼ਾਹ ਦਾ ਕਤਲ ਕਰਵਾ ਦਿੱਤਾ ਇਸ ਦੋਸ਼ ਵਿੱਚ ਕਿ ਇਹ ਗੁਰੂ ਗੋਬਿੰਦ ਸਿੰਘ ਨੂੰ ਖੁਦਾ ਮੰਨਣ ਲੱਗ ਪਿਆ। ਬੜਿਆਂ ਦੇ ਕਤਲ ਹੋਏ, ਸਰਮਦ ਦਾ ਕਤਲ ਹੋਇਆ, ਇਸੇ ਤਰ੍ਹਾਂ ਮਨਸੂਰ ਦਾ ਕਤਲ ਹੋਇਆ, ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸ਼ਮਸ ਤਬਰੇਜ਼ ਦਾ ਕਤਲ ਹੋਇਆ, ਬੜੇ ਹੋਰ ਨੇ ਜਿਨ੍ਹਾਂ ਦੇ ਕਤਲ ਹੋਏ ਨੇ, ਪੀਰ ਬੁੱਧੂ ਸ਼ਾਹ ਵੀ ਹੱਸਦਾ ਹੋਇਆ ਆਪਣੀ ਮੌਤ ਨੂੰ ਗਲਣ ਲਾ ਗਿਆ। ਆਖਣ ਲੱਗਾ ਕੋਈ ਫਰਕ ਨਹੀਂ ਰਹਿ ਗਿਆ, ਖੁਦਾ ਸਭ ਵਿੱਚ ਦਿਖਾਈ ਪੈਣ ਲੱਗ ਪਿਆ। ਐਸੀ ਖੇਡ ਬਣ ਜਾਂਦੀ ਹੈ, ਪਰ ਨਹੀਂ ਦਿਖਾਈ ਪਿਆ। ਸ਼੍ਰੀ ਰਾਮ ਵਰਗੀਆਂ ਹਸਤੀਆਂ, ਹਿਰਦੇ ਰੱਖਣ ਵਾਲੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਧੰਨ ਧੰਨ ਮਾਤਾ ਗੁਜਰੀ ਸਾਹਿਬ ਵਿੱਚ ਨਹੀਂ ਦਿਖਾਈ ਪਿਆ। ਵਜ਼ੀਰ ਖਾਨ ਨਹੀਂ ਦਿਖਾਈ ਪਿਆ, ਕਾਜ਼ੀ ਨੂੰ ਨਹੀਂ ਦਿਖਾਈ ਪਿਆ, ਦੀਵਾਨ ਸੁੱਚਾ ਆਨੰਦ ਨੂੰ ਜਿਸ ਨੂੰ ਪੰਥ ਝੂਠਾ ਆਨੰਦ ਕਹਿੰਦਾ। ਕਹਿੰਦੇ ਨੇ ਜਦ ਮਲੇਰਕੋਟਲਾ ਦੀਵਾਨ ਨੇ ਕਹਿ ਦਿੱਤਾ ਬਈ ਵਜ਼ੀਰ ਸਾਹਿਬ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ, ਅੱਜ ਵੀ ਇਹ ਜਿਹੜਾ ਮਲੇਰਕੋਟਲੀਆ ਘਰਾਣਾ ਹੈ ਇਹਨਾਂ ਦਾ ਮਤ ਮੁਸਲਮਾਨ ਹੈ, ਪਰ ਮੈਂ ਅਰਜ਼ ਕਰਾਂ ਹਿਰਦੇ ਵਿੱਚ ਅੱਜ ਵੀ ਗੁਰੂ ਨਾਨਕ ਦੇ ਸਿੱਖੀ ਦਾ ਅਥਾਹ ਸਨਮਾਨ। ਤੁਹਾਨੂੰ ਲੱਖਾਂ ਹੀ ਹਿੰਦੂ ਵੀਰ ਦਿਖਾਏ ਜਾ ਸਕਦੇ ਨੇ ਜਿਨ੍ਹਾਂ ਦਾ ਹਿਰਦਾ ਗੁਰੂ ਨਾਨਕ ਦੀ ਸਿੱਖੀ ਦੇ ਸਤਿਕਾਰ ਨਾਲ ਭਰਿਆ ਹੋਇਆ। ਲੱਖਾਂ ਹੀ ਮੁਸਲਿਮ ਦਿਖਾਏ ਜਾ ਸਕਦੇ ਨੇ ਜੋ ਗੁਰੂ ਨਾਨਕ ਨੂੰ ਵਲੀ ਅੱਲਾ ਕਰਕੇ ਮੰਨਦੇ। ਕਹਿੰਦੇ ਨੇ ਉਸ ਵਰਗਾ ਹੋਰ ਕੋਈ ਨਹੀਂ ਇਤਿਹਾਸ ਭਰਿਆ ਪਿਆ। ਪੀਰ ਦਸਤਗੀਰ ਜਿਸ ਥੜੇ ਤੇ ਗੁਰੂ ਨਾਨਕ ਬਿਰਾਜੇ ਸਨ, ਜਦ ਮਹਾਰਾਜ ਰੁਖਸਤ ਹੋ ਗਏ ਤੇ ਸਾਰੀ ਜ਼ਿੰਦਗੀ ਪੀਰ ਦਸਤਗੀਰ ਗੁਰੂ ਨਾਨਕ ਨੂੰ ਥੜੇ ਤੇ ਬੈਠਾ ਜਾਣ ਕੇ ਚੌਰ ਚੁਲਾਉਂਦਾ ਰਿਹਾ, ਸਦਕੇ ਜਾਂਦਾ ਰਿਹਾ। ਕਾਰਨ ਕੀ ਹੈ? ਹਿਰਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ। ਲੱਖਾਂ ਦਿਖਾਏ ਜਾ ਸਕਦੇ ਨੇ ਹਿੰਦੂ ਵੀਰ, ਮੁਸਲਿਮ ਵੀਰ ਜੋ ਗੁਰੂ ਨਾਨਕ ਪ੍ਰਤੀ ਅਥਾਹ ਸ਼ਰਧਾ ਰੱਖਦੇ ਨੇ, ਪ੍ਰੇਮ ਰੱਖਦੇ ਨੇ। ਤੇ ਦੁਨੀਆਂ ਦਾ ਇੱਕੋ ਹੀ ਰਹਿਬਰੀ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਹੜੇ ਸਾਰਿਆਂ ਨੂੰ ਹੀ ਸਨਮਾਨ ਦਿੰਦੇ ਪਏ ਨੇ। ਤੇ ਕਬੀਰ, ਨਾਮਦੇਵ, ਸ੍ਰੀ ਰਵਿਦਾਸ ਜੀ ਮਹਾਰਾਜ, ਸਦਨਾ ਜੀ, ਸੈਣ ਜੀ, ਔਰ ਇਸੇ ਤਰ੍ਹਾਂ ਮੈਂ ਅਰਜ਼ ਕਰਾਂ ਬਾਬਾ ਫਰੀਦ ਸਾਹਿਬ। ਤੁਸੀਂ ਦੇਖ ਲਓ ਇਹ ਸਾਂਝੀ ਵਾਲਤਾ ਦਾ ਘਰ ਹੈ ਤੇ ਇੱਥੋਂ ਦੇ ਬੋਲ ਨੇ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀ। ਪਰ ਜੇ ਫਰਕ ਮਿਟ ਜਾਏ ਔਰ ਅਵਸਥਾ ਇਸ ਤਰ੍ਹਾਂ ਦੀ ਬਣ ਜਾਏ ਕਿ ਘੱਟ ਘੱਟ ਰੱਬ ਰਹਿਆ ਬਨਵਾਰੀ, ਸਾਰੇ ਹਿਰਦਿਆਂ ਵਿੱਚ, ਸਾਰੇ ਸਰੀਰਾਂ ਵਿੱਚ, ਹਰ ਆਕਾਰ ਵਿੱਚ ਤੇਰਾ ਹੀ ਆਕਾਰ ਦਿਖਾਈ ਪੈਂਦਾ। ਕਿਤਨੇ ਮਹਾਨ ਬੋਲ ਹਨ ਉਰਦੂ ਸ਼ਾਇਰੀ ਦੀ ਰੂਹੇ ਰਵਾਂ, ਜਨਾਬ ਮਿਰਜ਼ਾ ਗਾਲਿਬ ਦੇ, ਉਹ ਕਹਿੰਦੇ ਨੇ ਉਸਕੇ ਫਰੋਗ ਹੁਸਨ ਸੇ ਝੁਮਕੇ ਸਭ ਮੈਂ ਨੂਰ, ਚਿੱਲਾ ਹਰਮ ਹੋ ਯਾ ਕੇ ਦੀਆ ਸੋਮਨਾਥ ਕਾ। ਭਾਵੇਂ ਕੋਈ ਹੋਵੇ, ਕੋਈ ਫਰਕ ਨਹੀਂ, ਹਮ ਤੋ ਬੇਖੁਦੀ ਮੇ ਤੇਰਾ ਦਰ ਸਮਝ ਕਰ ਝੁਕ ਗਏ। ਅਬ ਖੁਦਾ ਜਾਣੇ ਯੇ ਮਸਜਿਦ ਹੈ ਯਾ ਬੁੱਤਖਾਨਾ, ਫਿਰ ਕੋਈ ਹੋਰ ਦਿਖਾਈ ਨਹੀਂ ਪੈਂਦਾ। ਸਭ ਪਾਸੇ ਪਰਮਾਤਮਾ ਦਿਖਾਈ ਪੈਂਦਾ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਬੋਲ, ਆਪ ਨੂੰ ਵੱਖਰਾ ਵੱਖਰਾ ਨਹੀਂ ਦਿਖਾਈ ਪਿਆ। ਇਸ ਲਈ ਹਰਿਦੁਆਰ ਵਿੱਚ ਵੀ ਆਪ ਪਹੁੰਚੇ ਨੇ, ਮੱਕਾ ਮੁਨੱਵਰਾ ਦੀ ਜ਼ਿਆਰਤ ਵੀ ਗਏ ਗੁਰੂ ਨਾਨਕ ਦੇਵ ਮਹਾਰਾਜ, ਜਗਨਨਾਥ ਵੀ ਉਹਨਾਂ ਨੂੰ ਦੇਖਿਆ ਜਾ ਸਕਦਾ ਹੈ, ਤੇ ਮੁਲਤਾਨ ਵਿੱਚ ਵੀ ਉਹਨਾਂ ਦੇ ਕਦਮਾਂ ਦੀ ਸੁਗੰਧ ਮਹਿਸੂਸ ਕੀਤੀ ਜਾ ਸਕਦੀ ਹੈ। ਐਸਾ ਕੋਈ ਥਾਂ ਹੀ ਨਹੀਂ, ਕੋਈ ਮਨੁੱਖ ਨਹੀਂ ਜਿਸ ਨੂੰ ਗੁਰੂ ਨਾਨਕ ਨੇ ਆਪਣੇ ਗਲ ਨਾਲ ਨਾ ਲਾਇਆ ਹੋਵੇ, ਪਿਆਰ ਨਾਲ ਨਾ ਨਿਵਾਜਿਆ ਹੋਵੇ। ਫਿਰ ਜਿੱਥੇ ਤੁਸੀਂ ਬੈਠੇ ਹੋ ਸ੍ਰੀ ਹਰਿਮੰਦਰ ਸਾਹਿਬ, ਤੇ ਸਾਰਿਆਂ ਦੇ ਹੀ ਦੁੱਖ ਮਿਟਾ ਦਾ। ਹਰ ਰੋਜ਼ ਨਵੀਆਂ ਗਾਥਾਵਾਂ ਸੁਣਨ ਨੂੰ ਮਿਲਦੀਆਂ ਨੇ। ਇਹ ਹੁਣੇ ਹੀ ਦਾਸ ਭਿਲਾਈ ਨਗਰ ਗਿਆ ਹੋਇਆ ਸੀ, ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸੰਬੰਧ ਵਿੱਚ ਸਮਾਗਮ ਸਨ। ਉੱਥੇ ਦਾਸ ਨੂੰ ਭਾਈ ਦਰਸ਼ਨ ਸਿੰਘ ਜੀ ਨਾਦਾਨ ਮਿਲੇ। ਬੜਾ ਚੰਗਾ ਹਿਰਦਾ ਹੈ, ਨਾਮ ਜਪਣ ਵਾਲੀ ਆਤਮਾ, 84-85 ਸਾਲ ਦੀ ਅਵਸਥਾ ਹੋਵੇਗੀ, ਤੇ ਉਹ ਮੈਨੂੰ ਆਪਣਾ ਹਾਲ ਸੁਣਾਉਣ ਲੱਗ ਪਏ। ਆਖਣ ਲੱਗੇ ਮੈਨੂੰ ਜਵਾਨੀ ਵੇਲੇ ਨਾ ਸ਼ੂਗਰ ਹੋ ਗਈ ਸੀ ਤੇ 2-3 ਸਾਲ ਜੋ ਇਲਾਜ ਕੋਈ ਕਹਿੰਦਾ ਰਿਹਾ ਮੈਂ ਕਰਦਾ ਰਿਹਾ ਤੇ ਬੜਾ ਘਬਰਾ ਵੀ ਗਿਆ। ਬੜੀ ਮੁਸ਼ਕਲ ਹੋਵੇ, ਇਲਾਜ ਨਹੀਂ ਬਣ ਪਾਉਂਦਾ ਸੀ। ਬਥੇਰੀਆਂ ਦਵਾਈਆਂ, ਜੜੀਆਂ ਬੂਟੀਆਂ ਜੋ ਕਿਸੇ ਨੇ ਕਿਹਾ ਮੈਂ ਕਰਦਾ ਰਿਹਾ ਤੇ ਫਿਰ ਕਹਿੰਦੇ ਨੇ ਮੈਂ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਗਿਆ ਜਿੱਥੇ ਤੁਸੀਂ ਬੈਠੇ ਹੋ ਨਾ, ਗੁਰੂ ਰਾਮਦਾਸ ਮਹਾਰਾਜ ਦਾ ਘਰ। ਨਿਤ ਨਵੀਆਂ ਇੱਥੇ ਬਰਕਤਾਂ ਵਰਤਦੀਆਂ ਹੋਈਆਂ ਦਿਖਾਈ ਪੈਂਦੀਆਂ, ਮੁਅਜਜ਼ੇ ਕਰਾਮਾਤਾਂ ਇੱਥੇ ਰੋਜ਼ ਵਰਤਦੀਆਂ ਨੇ। ਕਹਿੰਦੇ ਨੇ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਅਰਦਾਸ ਕੀਤੀ, ਸਰੋਵਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਮੈਂ ਕਿਹਾ ਹੇ ਗੁਰੂ ਰਾਮਦਾਸ ਮਹਾਰਾਜ, ਹੁਣ ਕੋਈ ਡਾਕਟਰ ਤੇ ਠੀਕ ਨਹੀਂ ਕਰ ਸਕਦਾ, ਤੂੰ ਹੀ ਠੀਕ ਕਰ ਦੇ, ਤੂੰ ਮਿਹਰ ਕਰ ਦੇ। ਤੇ ਕਹਿੰਦੇ ਨੇ ਹੁਣ ਮੇਰੀ 85 ਸਾਲ ਦੀ ਉਮਰ ਹੋ ਗਈ ਹੈ, ਚੰਗੇ ਭਲੇ ਨੌਜਵਾਨਾਂ ਵਾਂਗੂ ਦੌੜੇ ਫਿਰਦੇ। ਕਹਿੰਦੇ ਨੇ 85 ਸਾਲ ਦੀ ਉਮਰ ਹੋ ਗਈ ਹੈ, ਜਿਸ ਦਿਨ ਤੋਂ ਅਰਦਾਸ ਕੀਤੀ ਗੁਰੂ ਰਾਮਦਾਸ ਜੀ ਦੇ ਘਰ, ਇਸ਼ਨਾਨ ਕੀਤਾ ਸਰੋਵਰ ਵਿੱਚ, ਉਸ ਦਿਨ ਤੋਂ ਬਾਅਦ ਫਿਰ ਸ਼ੂਗਰ ਕਦੀ ਦਿਖਾਈ ਨਹੀਂ ਪਈ। ਕਦੀ ਰੋਗ ਦਿਖਾਈ ਨਹੀਂ ਪਿਆ। ਮੇਰੇ ਸਾਹਿਬ ਕਹਿੰਦੇ ਨੇ ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਵਾ। ਇੱਕ ਥੋੜ੍ਹੀ ਠੀਕ ਹੁੰਦਾ ਪਿਆ, ਵਿਰਲੇ ਵਿਰਲੇ ਦੱਸ ਦਿੰਦੇ ਨੇ ਜਾਂ ਗੱਲ ਨਸਰ ਹੋ ਜਾਂਦੀ ਹੈ। ਇੱਥੋਂ ਲੱਖਾਂ ਹੀ ਰੋਜ਼ ਦੇਹ ਅਰੋਗਤਾ ਦੀ ਝੋਲੀ ਭਰ ਕੇ ਜਾਂਦੇ, ਬਰਕਤਾਂ ਦੀ ਝੋਲੀ ਭਰ ਕੇ ਜਾਂਦੇ। ਹਿੰਦੂ ਵੀ ਆਉਂਦੇ ਨੇ, ਮੁਸਲਮਾਨ ਵੀ ਆਉਂਦੇ ਨੇ, ਸਾਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਨੂੰ ਸਜਦਾ ਨਾਲ ਸ਼ਰਧਾ ਕਰਦੇ ਨੇ, ਸ਼ਰਧਾ ਨਾਲ ਸਜਦਾ ਕਰਦੇ। ਸਾਈਂ ਮੀਆਂ ਮੀਰ ਨੇ ਇੱਥੇ ਹੀ ਸਜਦਾ ਕੀਤਾ ਸੀ, ਆਖਿਆ ਹੇ ਗੁਰੂ ਅਰਜਨ ਦੇਵ ਮਹਾਰਾਜ, ਤੁਸਾਂ ਮੈਨੂੰ ਸੰਗੇ ਬੁਨਿਆਦ ਦੇ ਇਸ ਮਹਾਨ ਜਸ਼ਨ ਵਿੱਚ ਸ਼ਾਮਿਲ ਕਰਕੇ ਮੇਰਾ ਬਹੁਤ ਮਾਣ ਵਧਾ ਦਿੱਤਾ। ਗੁਰੂ ਅਰਜਨ ਦੇਵ ਕਹਿਣ ਲੱਗੇ ਸਾਈਂ ਜੀ, ਇਹ ਜਿੰਨਾ ਚਿਰ ਬ੍ਰਹਿਮੰਡ ਰਹੇਗਾ ਇਹ ਅਸਥਾਨ ਸਭ ਦਾ ਹੀ ਮਾਣ ਵਧਾਉਂਦਾ ਰਹੇ। ਇੱਥੇ ਰਾਜੇ ਮਹਾਰਾਜੇ ਆਉਂਦੇ ਨੇ, ਇੱਥੇ ਅਮੀਰ ਵਜ਼ੀਰ ਆਉਂਦੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਸਭ ਦਾ ਹੀ ਮਾਣ ਵਧਾ ਦਿੰਦੇ ਨੇ। ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ, ਹਿਰਦੇ ਵਿੱਚ ਇਹ ਭਾਵ ਬਣ ਜਾਏ ਕਿ ਸਾਰਿਆਂ 'ਚ ਗੁਰੂ ਰਵਿਆ ਹੋਇਆ, ਘੱਟ ਘੱਟ ਰਵ ਰਹਿਆ ਬਨਵਾਰੀ। ਅਤੇ ਦੂਜਾ ਨੁਕਤਾ ਹੈ, ਜਲ ਵਿੱਚ ਵੀ ਹੈਗਾ ਅਤੇ ਧਰਤੀ ਵਿੱਚ ਵੀ ਹੈਗਾ। ਜਲ ਥਲ, ਇਹ ਜਲ ਥਲ ਸਿਆਰੀ ਨਾਲ ਸ਼ਬਦ ਆਇਆ, ਮਹੀਅਲ ਸ਼ਬਦ ਵੀ ਸਿਆਰੀ ਨਾਲ ਆਇਆ। ਜਿਹੜਾ ਸਪੇਸ ਹੈ ਨਾ, ਖਲਾ, ਪਾਣੀ ਵਿੱਚ, ਧਰਤੀ ਵਿੱਚ, ਖਲਾ ਵਿੱਚ ਵਰਤ ਰਿਹਾ ਹੈ, ਗੁਪਤ ਦਿਖਾਈ ਨਹੀਂ ਪੈਂਦਾ। ਕੋਈ ਬਾਹਰੋਂ ਦੇਖ ਕੇ ਅਨੁਮਾਨ ਨਹੀਂ ਲਾ ਸਕਦਾ, ਪਰ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਨਾ, ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ, ਉਹ ਪਰਮਾਤਮਾ ਨੂੰ ਪ੍ਰਤੱਖ ਹੀ ਦੇਖਦਾ ਹੈ। ਬਾਹਰੋਂ ਦੇਖੋਗੇ ਸ੍ਰੀ ਹਰਿਮੰਦਰ ਸਾਹਿਬ ਸੋਨੇ ਦੀ ਚਮਕ ਦਿਖਾਈ ਪਵੇ, ਸੋਨਾ ਜੋ ਚੜ੍ਹਿਆ ਹੋਇਆ। ਦਰਬਾਰ ਸਾਹਿਬ ਜੀ ਦੀਆਂ ਪਾਵਨ ਚਾਰੋਂ ਪਾਸੇ ਵਾਲੀਆਂ ਦੀਵਾਰਾਂ 7 ਅੰਦਰ ਬਾਹਰ ਸੋਨਾ ਦਿਖਾਈ ਪਏ, ਅੰਮ੍ਰਿਤ ਸਰੋਵਰ ਦਿਖਾਈ ਪਵੇਗਾ। ਤੇ ਜੇ ਦੇਖੋਗੇ ਗੁਰੂ ਦੇ ਸ਼ਬਦ ਦੀ ਬਰਕਤ ਰਾਹੀਂ, ਫਿਰ ਵਿਚਕਾਰ ਗੁਰੂ ਰਾਮਦਾਸ ਬੈਠੇ ਦਿਖਾਈ ਪੈਣ, ਜ਼ਰੇ ਜ਼ਰੇ ਵਿੱਚ, ਇੱਕ ਇੱਕ ਪਾਣੀ ਸਰੋਵਰ ਦੇ ਅੰਮ੍ਰਿਤ ਜਲ ਦੀ ਬੂੰਦ ਵਿੱਚ ਗੁਰੂ ਰਾਮਦਾਸ ਦਾ ਦੀਦਾਰ ਹੋਵੇਗਾ। ਜੇ ਸ਼ਰਧਾ ਨਾਲ ਦੇਖਾਂਗੇ, ਗੁਰੂ ਸ਼ਬਦ ਨਾਲ ਜੁੜ ਕੇ ਦੇਖਾਂਗੇ। ਤੇ ਤੀਸਰਾ ਨੁਕਤਾ ਮਹਾਰਾਜ ਫੁਰਮਾਨ ਕਰਦੇ ਨੇ, ਗੁਰ ਸ਼ਬਦੀ ਦੇਖ ਨਿਹਾਰੀ ਜੀ, ਹੈ ਤੇ ਸਭ ਜਗ੍ਹਾ ਸਮਾਇਆ ਹੋਇਆ, ਬਾਕੀਆਂ ਲਈ ਤੇ ਦਿਖਾਈ ਨਹੀਂ ਪੈਂਦਾ, ਪਰ ਜਿਹੜਾ ਗੁਰੂ ਦੇ ਸ਼ਬਦ ਰਾਹੀਂ ਜੁੜਦਾ ਹੈ, ਗੁਰੂ ਉਪਦੇਸ਼ ਰਾਹੀਂ ਜੁੜਦਾ ਹੈ, ਉਸ ਨੂੰ ਸਭ ਜਗ੍ਹਾ ਦਿਖਾਈ ਪੈਣ ਲੱਗ ਪੈਂਦਾ ਹੈ। ਆਓ ਸਾਰੇ ਰਲ ਕੇ ਇਹਨਾਂ ਮੁਬਾਰਕ ਬਚਨਾਂ ਦਾ ਪਾਠ ਤੇ ਨਾਲੇ ਅੱਖਰੀ ਅਰਥ ਸਰਵਣ ਕਰੀਏ। ਪੇਸ਼ਤਰ ਜਿਤਨੇ ਬੈਠੇ ਹੋ, ਇੱਕ ਦਫ਼ਾ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹਲਾ ਪਹਿਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ।
ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਅੰਮ੍ਰਿਤ ਬੋਲ, ਰਸ ਲਬਰੇਜ਼ ਬੋਲ ਹਨ। ਕਹਿੰਦੇ ਨੇ ਹੇ ਨਿਰੰਕਾਰ, ਹੇ ਕਰਤਾ ਪੁਰਖ, ਤੂੰ ਸਾਡਾ ਸਾਰਿਆਂ ਦਾ ਦਾਤਾ ਹੈ ਅਤੇ ਤੈਨੂੰ ਸਮਝ ਹੈ, ਸੁਮਤ ਹੈ ਤੇਰੇ ਕੋਲ ਦਾਤਾਂ ਦੇਣ ਦੀ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀ, ਅਤੇ ਅਸੀਂ ਸਾਰੇ ਤੇਰੇ ਕੋਲੋਂ ਮੰਗਣ ਵਾਲੇ ਹਾਂ। ਸੋਰਠ ਰਾਗ ਮਹਾਰਾਜ ਨੇ ਵਰਤਿਆ ਹੈ, ਕਮਾਚ ਫਾਟ ਦਾ ਰਾਗ ਹੈ। ਗਾਉਣ ਦਾ ਵੇਲਾ ਸਿਆਣੇ ਸੰਗੀਤਕਾਰ ਕਹਿੰਦੇ ਨੇ ਦਿਨ ਦਾ ਦੂਜਾ ਪਹਿਰ ਹੈ, ਇਸ ਨੂੰ ਗਾਇਆ ਜਾ ਸਕਦਾ। ਗੁਰੂ ਨਾਨਕ ਦੇਵ ਜੀ ਦੇ ਇਸ ਰਾਗ ਵਿੱਚ ਬੋਲ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 597-98 ਨੰਬਰ ਪਾਵਨ ਅੰਗ 'ਤੇ ਸੁਭਾਏਮਾਨ। ਹੇ ਪ੍ਰਭੂ, ਤੂੰ ਸਾਡਾ ਸਾਰਿਆਂ ਦਾ ਦਾਤਾ ਹੈ ਅਤੇ ਦਾਨ ਮਤ ਪੂਰਾ ਹੈ, ਦਾਨ ਦੇਣ ਲੱਗਿਆਂ ਪੂਰੀ ਸਮਝ ਰੱਖਦਾ, ਤੇਰੀ ਸਾਰੀ ਮਤ ਦਾਨ ਦੇਣ ਵਿੱਚ ਲੱਗੀ ਹੋਈ, ਕਿਸੇ ਕੋਲੋਂ ਖੋਹਣ ਵਿੱਚ ਨਹੀਂ ਲੱਗੀ ਹੋਈ। ਤੂੰ ਪੂਰਾ ਸਮਝਦਾਰ ਹੈ ਅਤੇ ਪੂਰੀਆਂ ਦਾਤਾਂ ਦੇਣ ਵਾਲਾ ਹੈ, ਅਸੀਂ ਸਾਰੇ ਤੇਰੇ ਪੂਰੇ ਦਾਤੇ ਦੇ ਭਿਖਾਰੀ ਹਾਂ।
ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ।
ਹੇ ਪ੍ਰਭੂ, ਮੈਂ ਸੰਸਾਰ ਦੀ ਕਿਹੜੀ ਵਸਤੂ ਤੇਰੇ ਕੋਲੋਂ ਮੰਗਾਂ, ਕਿਉਂਕਿ ਹਰ ਵਸਤੂ ਨਾਸ਼ ਹੋ ਜਾਂਦੀ। ਕਿਹੜੀ ਪਦਵੀ ਤੇਰੇ ਕੋਲੋਂ ਮੰਗਾਂ, ਕਿਹੜਾ ਗਿਆਨ ਤੇਰੇ ਕੋਲੋਂ ਮੰਗਾਂ, ਸਭ ਸਮੇਂ ਨਾਲ ਸਮਾਪਤ ਹੋ ਜਾਂਦਾ ਹੈ। ਇਸ ਲਈ ਹੇ ਪ੍ਰਭੂ, ਆਪਣੇ ਨਾਮ ਦੀ ਪਿਆਰੀ ਦਾਤ ਮੇਰੀ ਝੋਲੀ ਵਿੱਚ ਪਾ ਕੇ ਨਿਵਾਜ ਦੇ।
ਘੱਟ ਘੱਟ ਰਵ ਰਹਿਆ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ, ਗੁਰ ਸਭ ਦੀ ਦੇਖ ਨਿਹਾਰੀ।
ਪਰਮਾਤਮਾ ਹਰ ਸਰੀਰ ਵਿੱਚ ਬਿਰਾਜਮਾਨ ਹੈ, ਹਰ ਸਰੀਰ ਵਿੱਚ ਬਿਰਾਜਮਾਨ ਹੈ, ਜਲ ਵਿੱਚ, ਥਲ ਵਿੱਚ, ਖਲਾ ਵਿੱਚ, ਪਰ ਦਿਖਦਾ ਹੈ ਗੁਰੂ ਦੇ ਸ਼ਬਦ ਰਾਹੀਂ। ਗੁਰੂ ਦਾ ਸ਼ਬਦ ਦਾ ਜਪ ਕੀਤਿਆਂ, ਗੁਰੂ ਉਪਦੇਸ਼ ਅਨੁਸਾਰ ਚੱਲਦਿਆਂ ਉਹ ਸਭ ਜਗ੍ਹਾ ਮਹਿਸੂਸ ਹੋਣ ਲੱਗ ਪੈਂਦਾ ਹੈ ਅਤੇ ਬੰਦੇ ਦੇ ਮੂੰਹੋਂ ਬੋਲ ਨਿਕਲਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਸਾਰੇ ਜਦ ਆਪਣੇ ਹੋ ਜਾਣ, ਇੱਕ ਕੰਮ ਜਗਤ ਕਰ ਲਏ ਨਾ, ਸਿਮਰਨ ਨਾਲ ਜੁੜ ਜਾਣ, ਸਵੇਰੇ ਜਾਗ ਕੇ ਆਪਣੇ ਆਪਣੇ ਮਤ ਅਨੁਸਾਰ। ਮੈਂ ਨਹੀਂ ਕਹਿੰਦਾ ਕਿ ਵਾਹਿਗੁਰੂ ਮੰਤਰ ਦਾ ਜਾਪ ਕਰੋ, ਕੋਈ ਹਿੰਦੂ ਹੈ ਰਾਮ ਦਾ ਜਾਪ ਕਰੇ, ਓਮ ਦੀ ਧੁਨੀ ਜ਼ਰੂਰ ਉਚਾਰਨ ਕਰੇ, ਗੱਲ ਬਣ ਜਾਏ। ਗੱਲ ਉਹਨਾਂ ਦੀ ਨਹੀਂ ਬਣਦੀ ਜਿਹੜੇ ਨਾ ਓਮ ਜਪਦੇ ਨੇ, ਨਾ ਅੱਲਾ ਜਪਦੇ ਨੇ, ਨਾ ਵਾਹਿਗੁਰੂ ਜਪਦੇ। ਜਿਹੜੇ ਜਪਦੇ ਨੇ ਉਹਨਾਂ ਦੀ ਗੱਲ ਬਣ ਜਾਣ। ਇਹ ਸੰਸਾਰ ਦਾ, ਅਰਬਾਂ ਖਰਬਾਂ ਡਾਲਰ ਦਾ, ਇਹ ਰੋਜ਼ ਦੇ ਝਗੜਿਆਂ ਦਾ ਸਿਆਪਾ ਹੀ ਮੁੱਕ ਜਾਏ, ਕੋਈ ਲੋੜ ਨਹੀਂ ਪਏਗੀ ਆਈਟਮ ਬੰਬ ਬਣਾਉਣ ਦੀ। ਪਰਮਾਤਮਾ ਦਾ ਜਪ ਸਾਰਿਆਂ ਨੂੰ ਆਪਣਾ ਬਣਾ ਸਕਦਾ ਹੈ। ਬੇਗਾਨੇ ਜਿੰਨੇ ਮਰਜ਼ੀ ਪੈਦਾ ਕਰ ਲਓ, ਨਾਮ ਜਪਣ ਤੋਂ ਬਿਨਾਂ ਹੀ ਹੋ ਜਾਣ। ਦੁਸ਼ਮਣ ਕਿਤਨੇ ਪੈਦਾ ਕਰ ਲਓ, ਹੋ ਜਾਣਗੇ, ਪਰ ਜੇ ਸੱਜਣ ਪੈਦਾ ਕਰਨੇ ਨੇ ਫਿਰ ਸਤਿਗੁਰ ਸੱਜਣ ਨਾਲ ਜੁੜਨਾ ਹੀ ਪਏਗਾ। ਸਿੱਖ ਨੂੰ ਮਹਾਰਾਜ ਨੇ ਵਾਹਿਗੁਰੂ ਮੰਤਰ ਤੇ ਮੂਲ ਮੰਤਰ ਨਾਲ ਨਿਵਾਜਿਆ ਹੈ, ਅਸੀਂ ਇਸਦਾ ਜਪ ਕਰਨਾ ਹੈ, ਫਿਰ ਖੇਡ ਬਣ ਜਾਏਗੀ।
ਰਹਾਓ ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ।
ਮਰਤ ਦਾ ਮਤਲਬ ਹੈ ਇੱਥੇ ਮਾਤ ਲੋਕ ਵਿੱਚ, ਇੱਥੇ ਧਰਤੀ ਤੇ। ਮਰਤ ਪਿਆਲ ਪਤਾਲ ਲੋਕ, ਆਕਾਸ਼ ਆਕਾਸ਼ ਲੋਕ, ਭਾਵ ਸਭ ਜਗ੍ਹਾ ਪਰਮਾਤਮਾ ਦਾ ਨਾਮ ਦੇ ਕੇ ਗੁਰੂ ਨੇ ਮਿਹਰ ਕਰਕੇ ਮੈਨੂੰ ਉਹ ਪਰਮਾਤਮਾ ਵਸਦਾ ਹੋਇਆ ਦਿਖਾ ਦਿੱਤਾ। ਗੁਰੇ ਸਤਿਗੁਰੇ ਕਿਰਪਾ ਧਾਰੀ ਜੀ, ਗੁਰੂ ਨੇ ਸਤਿਗੁਰੂ ਨੇ ਮਿਹਰ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ ਤੇ ਮੈਨੂੰ ਸਭ ਜਗ੍ਹਾ ਉਹ ਕਰਤਾ ਪੁਰਖ ਦਿਖਣ ਲੱਗ ਪਿਆ। ਵਡਭਾਗੇ ਨੇ ਉਹ ਜਿਨ੍ਹਾਂ ਦੇ ਨੇਤਰ ਸਫਲ ਹੋ ਜਾਂਦੇ, ਬਾਕੀ ਜਨਮ ਤੋਂ ਨੇਤਰ ਖੁੱਲਦੇ ਨੇ ਮੌਤ ਤੱਕ ਬੰਦ ਹੋ ਜਾਂਦੇ ਨੇ, ਪਰ ਜਿਸ ਨੇ ਨੇਤਰ ਦਿੱਤੇ ਨੇ ਉਹ ਦੇਖਣ ਵਿੱਚ ਅਸਮਰਥ ਹੀ ਰਹਿ ਜਾਂਦੇ, ਅੱਖਾਂ ਖੁੱਲੀਆਂ ਹੀ ਰਹਿ ਜਾਂਦੀਆਂ, ਦੇਖਣ ਦੀ ਤੜਪ ਹੀ ਰਹਿ ਜਾਂਦੀ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਆਪਣੇ ਨੇਤਰਾਂ ਨੂੰ ਸਫਲ ਕਰਨਾ ਚਾਹੀਦਾ ਹੈ ਪ੍ਰਭੂ ਦਾ ਦਰਸ਼ਨ ਦੇਖ ਕੇ। ਨੇਤਰ ਪੁਨੀਤ ਪਏ ਦਰਸ਼ ਪੇਖੇ, ਪੁਨੀਤ ਹੋ ਜਾਣਗੇ, ਸਫਲ ਹੋ ਜਾਣਗੇ। ਇਹ ਨੇਤਰੋ ਮੇਰੋ ਹਰ ਤੁਮ ਮੈਂ ਜੋਤ ਭਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿਸ਼ ਸੰਸਾਰ ਤੁਮ ਦੇਖਦੇ। ਇਹ ਹੈ ਕੀ ਹੈ? ਮਹਾਰਾਜ ਕਹਿੰਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਦੇਖਾਂ ਤਾਂ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ। ਅੰਨੇ ਹੈਗੇ ਸਨ, ਦਿਖਾਈ ਜੋ ਨਹੀਂ ਪੈਂਦਾ ਸੀ, ਜੋਤ ਰੱਖਣ ਵਾਲਾ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਇਹ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਜਾਵੇ ਪਰ ਹੁੰਦੀ ਹੈ ਗੁਰੂ ਦੀ ਕਿਰਪਾ ਨਾਲ।
ਸੋ ਬ੍ਰਹਮ ਅਜੋਨੀ ਹੈ ਪੀ ਹੋਨੀ, ਘੱਟ ਭੀਤਰ ਦੇਖ ਮੁਰਾਰੀ ਜੀਓ।
ਸਭ ਕਹਿੰਦੇ ਉਹ ਪਰਮਾਤਮਾ, ਉਹ ਬ੍ਰਹਮ ਨਿਰੰਕਾਰ ਜੋਨਾਂ ਵਿੱਚ ਨਹੀਂ ਆਉਂਦਾ, ਜੰਮਦਾ ਮਰਦਾ ਨਹੀਂ, ਪਰ ਕੋਈ ਆਖੇ ਹੈ ਹੀ ਨਹੀਂ, ਫਿਰ ਜਨਮ ਜੋ ਨਹੀਂ ਹੋਇਆ, ਮਰੇਗਾ ਜੋ ਨਹੀਂ। ਮਹਾਰਾਜ ਕਹਿੰਦੇ ਹੈ ਵੀ, ਹੁਣੇ ਵੀ ਮੌਜੂਦ, ਹੋਣੀ ਹੋਵੇਗਾ ਵੀ, ਕਦੀ ਐਸਾ ਸਮਾਂ ਨਹੀਂ ਆਏਗਾ ਜਦੋਂ ਪਰਮਾਤਮਾ ਨਾਲ ਭੂਤਕਾਲ ਸ਼ਬਦ ਲੱਗ ਜਾਏ ਜਾਂ ਵਰਤਮਾਨ ਕਾਲ ਲੱਗ ਜਾਏ। ਉਹ ਸਦਾ ਵਰਤਮਾਨ ਹੈ, ਹੁਣ ਹੈਗਾ, ਭਵਿਸ਼ਿਤ ਕਾਲ ਲੱਗ ਜਾਏ ਐਸਾ ਨਹੀਂ ਆਵੇਗਾ। ਸੋ ਬ੍ਰਹਮ ਅਜੋਨੀ ਹੈ ਭੀ ਹੋਣੀ, ਘੱਟ ਭੀਤਰ ਦੇਖ ਮੁਰਾਰੀ ਜੀਓ। ਗੁਰੂ ਦੀ ਮਿਹਰ ਸਦਕਾ ਬਾਹਰ ਵੀ ਤੇ ਆਪਣੇ ਹਿਰਦੇ ਵਿੱਚ ਵੀ, ਆਪਣੇ ਰੋਮ ਰੋਮ ਚ ਉਸ ਮੁਰਾਰੀ ਜੋ ਰਾਕਸ਼ਸਾਂ ਦਾ ਵੈਰੀ ਹੈ। ਰਾਕਸ਼ਸ ਕੌਣ ਨੇ? ਜਿਹੜੇ ਅਵਗੁਣਾਂ ਨੂੰ ਕੋਈ ਧਾਰਨ ਕਰ ਲਏ ਤੇ ਰਾਕਸ਼ਸ ਬਣ ਜਾਂਦਾ। ਅਸੀਂ ਕਹਿੰਦੇ ਹਾਂ ਬੰਦਾ ਨਹੀਂ ਚੁੜੇਲ ਹੈ, ਕਹਿੰਦੇ ਹਾਂ ਬੰਦਾ ਨਹੀਂ ਭੂਤ ਹੈ, ਬੰਦਾ ਨਹੀਂ ਪਸ਼ੂ ਹੈ, ਕਿਉਂਕਿ ਉਹਨੇ ਅਵਗੁਣ ਧਾਰਨ ਕਰ ਲਏ। ਫਿਰ ਅਸੀਂ ਇਹ ਵੀ ਕਹਿ ਦਿੰਦੇ ਹਾਂ ਬੰਦਾ ਨਹੀਂ ਇਹ ਤਾਂ ਦੇਵਤਾ ਹੈ, ਬੰਦਾ ਨਹੀਂ ਇਹ ਤੇ ਪਰਮਾਤਮਾ ਹੈ, ਕਿਉਂਕਿ ਗੁਣ ਧਾਰਨ ਕਰ ਲਏ, ਮਹਾਂਗੁਣਾਂ ਦਾ ਧਾਰਨੀ ਹੋ ਗਿਆ। ਇਸ ਲਈ ਸਾਹਿਬ ਕਹਿੰਦੇ ਨੇ ਉਹ ਅਵਗੁਣਾਂ ਦਾ ਨਾਸ਼ ਕਰਨ ਵਾਲਾ ਕਰਤਾ ਪੁਰਖ ਆਪਣੇ ਹਿਰਦੇ ਵਿੱਚ ਹੀ ਉਸਨੂੰ ਦੇਖ ਤੇ ਬਾਹਰ ਵੀ ਦੇਖਣਾ ਕਰ।
ਜਨਮ ਮਰਨ ਕਹੋ ਇਹੋ ਜਗ ਬਪੜੋ, ਇਨ ਦੂਜਾ ਭਗਤ ਵਿਸਾਰੀ ਜੀਓ।
ਜਗਤ ਜੰਮਣ ਮਰਨ ਦੇ ਚੱਕਰ ਚ ਪਿਆ ਹੋਇਆ, ਮਹਾਂਪੁਰਖ ਤੇ ਨਿਕਲ ਗਏ, ਜਪਣ ਵਾਲੇ ਤੇ ਨਿਕਲ ਗਏ, ਉਹ ਤਾਂ ਆਜ਼ਾਦ ਹੋ ਗਏ ਆਪ। ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਤੁਹਾਨੂੰ ਅਣਗਿਣਤ ਮਿਲ ਜਾਣਗੇ ਸੰਤ ਬਾਬਾ ਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਔਰ ਇਸ ਤਰ੍ਹਾਂ ਟਕਸਾਲ ਦੇ ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਤੇ ਆਦਿਕ। ਇਹ ਮਹਾਂਪੁਰਖ ਨਾਮ ਜਪਣ ਵਾਲੀਆਂ ਵਿਭੂਤੀਆਂ, ਸਾਰਿਆਂ ਦੇ ਨਾਮ ਗਿਣਾਂਗੇ ਬੜਾ ਵਕਤ ਚਲਾ ਜਾਏ, ਉਹਨਾਂ ਦਾ ਜੀਵਨ ਸਫਲਾ ਹੋ ਗਿਆ, ਉਹ ਜਨਮ ਮਰਨ ਤੋਂ ਬਾਹਰੇ ਹੋ ਗਏ। ਪਰ ਜਿਹੜੇ ਜਗਤ ਨਾਲ ਹੀ ਜੁੜੇ ਰਹੇ ਉਹ ਵਿਚਾਰੇ ਜੰਮਦੇ ਮਰਦੇ ਰਹੇ। ਜਨਮ ਮਰਨ ਕੋ ਇਹ ਜਗ ਬੱਪੜੋ, ਇਹਨ ਇਸ ਜਗਤ ਨੇ ਦੂਜੇ ਭਾਏ ਲੱਗ ਕੇ ਤੇ ਪਰਮਾਤਮਾ ਦਾ ਪ੍ਰੇਮ ਭਗਤੀ ਵਿਸਾਰ ਦਿੱਤੀ। ਜਪਣਾ ਵਿਸਾਰ ਦਿੱਤਾ।
ਸਤਿਗੁਰ ਮਿਲੈ ਤਾਂ ਗੁਰਮਤ ਪਾਈਐ, ਸਾਕਤ ਬਾਜੀ ਹਾਰੀ ਜੀਉ।
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੂਰਾ ਗੁਰੂ ਸੱਚਾ ਗੁਰੂ ਮਿਲ ਜਾਏ, ਤੇ ਸੱਚਾ ਗੁਰੂ ਬਾਕੀ ਲੱਭਣ ਜਿਨ੍ਹਾਂ ਦੇ ਕੋਲ ਨਹੀਂ ਹੈ ਖੋਜ ਕਰਨ, ਕਈ ਜਨਮ ਲੱਭਦਿਆਂ ਲਾ ਦੇਣ, ਪਰ ਸਿੱਖ ਨੂੰ ਖੋਜ ਕਰਨ ਦੀ ਲੋੜ ਨਹੀਂ ਹੈ ਸਾਧ ਸੰਗਤ। ਪਤਾ ਕਿਉਂ? ਕਿਉਂਕਿ ਸਾਡੇ ਕੋਲ ਆਪਾਂ ਵਾਰਨ ਵਾਲਾ ਗੁਰੂ ਗੁਰੂ ਨਾਨਕ ਮੌਜੂਦ ਹੈ। ਚਾਰੇ ਸਾਹਿਬਜ਼ਾਦੇ ਵਾਰਨ ਵਾਲਾ ਕਲਗੀਧਰ ਮੌਜੂਦ ਹੈ, ਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਮੌਜੂਦ ਨੇ। ਸਾਨੂੰ ਲੱਭਣ ਦੀ ਲੋੜ ਨਹੀਂ, ਸਾਡੇ ਕੋਲ ਮੌਜੂਦ ਹੈ, ਬਸ ਸਾਨੂੰ ਜੁੜਨ ਦੀ ਲੋੜ ਹੈ।
ਸਤਿਗੁਰ ਬੰਧਨ ਤੋੜ ਨਿਰਾਰੇ, ਬਾਹੁੜ ਨਾ ਗਰਭ ਮਝਾਰੀ।
ਪੁਰਖਾਂ ਨੇ, ਪਤਿਤ ਹੋਏ ਪੁਰਖਾਂ ਨੇ ਜਿਨ੍ਹਾਂ ਨੇ ਨਾਮ ਨਾਲੋਂ ਨਾਤਾ ਤੋੜ ਲਿਆ, ਉਹ ਜੀਵਨ ਦੀ ਬਾਜ਼ੀ ਹਾਰ ਕੇ ਗਏ, ਪਰ ਗੁਰੂ ਜਿਨ੍ਹਾਂ ਨੂੰ ਮਿਲ ਗਿਆ ਉਹਨਾਂ ਨੂੰ ਗੁਰਮਤ ਪ੍ਰਾਪਤ ਹੋ। ਉਸ ਗੁਰਮਤ ਦਾ ਸਦਕਾ, ਉਸ ਗੁਰਮਤ ਅਨੁਸਾਰ ਚੱਲਦਿਆਂ ਚੱਲਦਿਆਂ ਗੁਰੂ ਨੇ ਉਹਨਾਂ ਦੇ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ ਜਨਮ ਮਰਨ ਤੋਂ ਵੱਖਰਾ ਕਰ ਲਿਆ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜਨਾ ਗਰਭ ਮਝਾਰੀ ਜੀਉ। ਦੁਬਾਰੇ ਫਿਰ ਉਹ ਜੰਮਣ ਮਰਨ ਵਿੱਚ ਨਹੀਂ ਆਏ।
ਨਾਨਕ ਗਿਆਨ ਰਤਨ ਪਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਉ।
ਸਾਹਿਬ ਕਹਿੰਦੇ ਇਸ ਤਰ੍ਹਾਂ ਗਿਆਨ ਦਾ ਰਤਨ ਉਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ, ਨਾਮ ਪ੍ਰਜਵਲਿਤ ਹੋਇਆ, ਨਾਮ ਦਾ ਚਿਰਾਗ ਅੰਦਰ ਜਲ ਗਿਆ। ਪਰਮਾਤਮਾ ਨਿਰੰਕਾਰ ਜਿਸਦਾ ਆਕਾਰ ਕੋਈ ਨਹੀਂ, ਉਹ ਮਨ ਵਿੱਚ ਵਸਿਆ ਹੋਇਆ ਦਿਖਾਈ ਪੈਣ ਲੱਗ ਪਿਆ। ਮਨ ਵਿੱਚ ਵੀ ਦੀਦਾਰ ਰਿਹਾ ਤੇ ਬਾਹਰ ਸੰਸਾਰ ਵਿੱਚ ਵੀ ਉਸਦਾ ਦੀਦਾਰ ਪ੍ਰਾਪਤ ਹੋਇਆ ਰਿਹਾ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਰੱਖ ਕੇ ਸਾਰਿਆਂ ਨੂੰ ਨਿਵਾਜਣ, ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ ਹੈ। ਅੱਜ ਦੀ ਹਾਜ਼ਰੀ ਭਾਈ ਬਲਦੇਵ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦੀ ਸੀ। 10 ਦਸੰਬਰ ਦੀ ਹਾਜ਼ਰੀ ਸੀ, ਕੁਛ ਉਹਨਾਂ ਦੇ ਰੁਝੇਵਿਆਂ ਹੋਣ ਕਰਕੇ ਥੋੜ੍ਹਾ ਜਿਹਾ ਚੇਂਜ ਕੀਤਾ ਗਿਆ। ਮੈਂ ਉਹਨਾਂ ਦਾ ਵੀ ਧੰਨਵਾਦੀ, ਮਾਨਨੀਯ ਸਿੰਘ ਸਾਹਿਬਾਨ ਜੀ ਦਾ, ਸਾਰੇ ਪ੍ਰਬੰਧਕ ਸੱਜਣਾਂ ਦਾ ਦਾਸ ਹਾਰਦਿਕ ਤੌਰ 'ਤੇ ਧੰਨਵਾਦੀ ਹੈ। ਬਹੁਤ ਮਾਮੂਲੀ ਜਿਹਾ ਮੈਂ ਮਨੁੱਖ ਹਾਂ, ਪਰ ਆਪ ਦਾ ਪਿਆਰ ਬਹੁਤ ਝੋਲੀ 'ਚ ਪੈ ਜਾਂਦਾ, ਬਹੁਤ ਅਸੀਸਾਂ ਝੋਲੀ 'ਚ ਪੈ ਜਾਂਦੀਆਂ ਨੇ। ਗੁਰੂ ਰਾਮਦਾਸ ਸਾਹਿਬ ਮਿਹਰਾਂ ਭਰਿਆ ਹੱਥ ਰੱਖ ਕੇ ਸਦਾ ਹੀ ਨਿਵਾਜਦੇ ਰਹਿਣ, ਮਿਹਰਾਂ ਦੀ ਦਾਤ ਝੋਲੀ 'ਚ ਪਾਵਣ। ਬਾਰੰਬਾਰ ਸਭ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ, ਦਸਤ ਬਸਤਾ ਗੁਰੂ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਉਣੀ ਹੈ। ਪਰ ਪਹਿਲਾਂ ਆਓ ਰਲ ਕੇ ਇਹ ਆਖਰੀ 2 ਪੰਕਤੀਆਂ ਦਾ ਪਾਠ ਸਾਰੇ ਕਰੀਏ ਜੀ।
ਸਤਿਗੁਰ ਬੰਧਨ ਤੋੜ ਨਿਰਾਰੇ, ਬਾਹੁੜ ਨਾ ਗਰਭ ਮਝਾਰੀ ਜੀਓ। ਨਾਨਕ ਗਿਆਨ ਰਤਨ ਪਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।